ਸਤਾਏ ਨੂੰ ਮੈਨੂੰ ਨਾ ਠੁਕਰਾਇਓ ਬਾਬਾ, ਦੁਨੀਆਂ ਦੇ ਠੁਕਰਾਏ ਨੂੰ ਦੇ ਜਾ ਸਹਾਰਾ।
ਇਹ ਰਤਨ ਸਾਗਰ ਵਿੱਚੋਂ ਸ਼ਬਦ ਲਿਆ ਜਾਂਦਾ ਹੈ। ਤੁਲਸੀ ਸਾਹਿਬ ਦੇ ਚੇਲੇ ਹਿਰਦੇ ਨੇ ਸਵਾਲ ਕੀਤੇ ਸਨ ਕਿ ਜਿਨ੍ਹਾਂ ਆਤਮਾ ਨੂੰ ਗੁਰੂ ਨਹੀਂ ਮਿਲਦਾ ਗਾ, ਨਾਮ ਨਹੀਂ ਮਿਲਿਆ ਗਾ, ਉਹਨਾਂ ਦੇ ਨਾਲ ਕਾਲ ਕੀ ਕਰਦਾ ਹੈ। ਇਹ ਮੈਂ ਕਈ ਦਿਨ ਤੋਂ ਤੁਹਾਨੂੰ ਸਭ ਨੂੰ ਸਮਝਾ ਰਿਹਾ ਸੀਗਾ। ਅੱਜ ਹਿਰਦੇ ਨੂੰ ਤੁਲਸੀ ਸਾਹਿਬ ਦੱਸਣਗੇ ਕਿ ਕਾਲ ਕਿਸ ਤਰ੍ਹਾਂ ਨਰਕਾਂ ਦੇ ਵਿੱਚ ਜੀਵਾਂ ਨੂੰ ਪਾਉਂਦਾ ਹੈ, ਜਿਨ੍ਹਾਂ ਕੋਲ ਨਾਮ ਨਹੀਂ ਹੁੰਦਾ, ਜਿਹੜੇ ਇੱਥੇ ਵਿਸ਼ੇ ਭੋਗਾਂ ਦੇ ਵਿੱਚ ਫਸੇ ਹੋਏ ਨੇ, ਅੱਗੇ ਉਹਨਾਂ ਦੀ ਕਾਲ ਕੀ ਹਾਲਤ ਕਰਦਾ ਹੈ।
ਐਲਿਮਨੋ ਇਸ ਰਤਨ ਸਾਗਰ ਉਨੀਮਨੋ ਇਸਕ੍ਰਿਤੋ ਪੋਰ ਤੁਲਸੀ ਸਾਹਿਬ ਸੋ ਇਸੀ ਪੁਲੋ ਹਿਰਦੇ ਲਈ ਸੋ ਮੁਚਾਸ ਪ੍ਰੇਗੁੰਤਾਸ। ਐਲ ਲੇ ਪ੍ਰੇਗੁੰਤੋ ਕੇ ਲੇ ਸੁਸੇਦਾ ਲਾਸ ਆਲਮਾਸ ਕੇ ਨੋ ਹਨ ਰੈਸੀਬਿਦੋ ਲਾ ਇਨੀਸੀਏਸ਼ਨ ਦੇਲ ਮਾਏਸਟਰੋ ਪਰਫੈਕਟੋ, ਅਦੋਂਦੇ ਵਾਨ ਏਲਲਾਸ ਦੇਸਪੁਏਸ ਦੇ ਲਾ ਮੁਰਤੇ, ਈ ਕੋਮੋ ਏਲ ਪੋਦਰ ਨੇਗਾਟਿਵੋ ਲਾਸ ਮੋਲੇਸਟਾ ਏਲਲਾ। Aquellos que están involucrados en los placeres del mundo en esta vida y no hacen la devoción del Señor Todopoderoso, ellos van a donde el poder negativo, y el poder negativo los pone a ellos en los infiernos, en los cielos, y los molesta a ellos. Durante los últimos días yo estaba comentando sobre el escrito de Tulsi Sahib, en el cual su discípulo le hizo todas estas preguntas. En el himno de hoy, Tulsi Sahib le está respondiendo a las preguntas a Hirde, su discípulo.
ਨਰਕੋਂ ਕੇ ਦੁੱਖ ਚੌਪਈ ਜਮ ਕਾ ਜੁਲਮ ਜੋਰ ਦਰਸਾਉ ਮਾਰਗ ਮੇਂ ਜੀਵ ਵਿਪਤ ਬਤਾਉ ਜਮ ਕਾ ਜੁਲਮ ਜੋਰ ਦਰਸਾਉ ਮਾਰਗ ਮੇਂ ਜੀਵ ਵਿਪਤ ਬਤਾਉ।
ਕਹਿੰਦੇ ਦੇਖ ਹਿਰਦੇ, ਮੈਂ ਤੈਨੂੰ ਜੋ ਜੀਵ ਦੀ ਹਾਲਤ ਹੁੰਦੀ ਹੈ ਉਸ ਦਾ ਨਕਸ਼ਾ ਦੱਸਦਾ ਹਾਂ, ਜੋ ਜੋ ਕਾਲ ਦੇ ਜਮਦੂਤ ਇਸ ਦੇ ਨਾਲ ਕਰਦੇ ਹੈ, ਉਹ ਕੁੱਟਦੇ ਹੈ, ਮਾਰਦੇ ਹੈ, ਜੀਵ ਬੇਹੋਸ਼ ਹੁੰਦਾ ਹੈ, ਇਹ ਪਾਣੀ ਮੰਗਦਾ ਹੈ। ਉਹ ਕਹਿੰਦੇ ਦੇਖ, ਉਹ ਜਿਹੜਾ ਪੁੰਨ ਹੈ ਉਹ ਤੂੰ ਸਾਨੂੰ ਦੇ ਦੇ, ਤੈਨੂੰ ਪਾਣੀ ਤਾਂ ਦੇਵਾਂਗੇ। ਪਾਣੀ ਵੀ ਉੱਥੇ ਬੜਾ ਭਿਆਨਕ ਗਰਮ ਹੁੰਦਾ ਹੈ, ਲਹੂ ਔਰ ਪੂੰ ਜੈਸਾ ਪਾਣੀ ਉਹ ਹੁੰਦਾ ਹੈ, ਗਰਮ, ਜੀ ਪੀ ਨਹੀਂ ਸਕਦਾ ਗਾ। ਔਰ ਉੱਥੇ ਵਿਚਾਰੇ ਨੇ ਜਿਹੜੇ ਕੋਈ ਪੁੰਨ ਦਾਨ ਕੀਤੇ ਹੁੰਦੇ ਆ, ਉੱਥੇ ਉਹ ਸਭ ਕੁਛ ਇੱਕੋ ਪਾਣੀ ਦੀ ਚੁਲੀ ਪਿੱਛੇ ਦੇ ਬਹਿੰਦਾ ਹੈ। ਗੁਰੂ ਨਾਨਕ ਨੇ ਵੀ ਕਿਹਾ, ਕਰਮ ਧਰਮ ਪਾਖੰਡ ਜੋ ਦਿਸੇ ਤਿਸ ਜਮ ਜਗਾਤੀ ਲੂਟੈ।
ਔਰਾ ਤੁਲਸੀ ਸਾਹਿਬ ਦਿਸੇ ਮੀਰਾ ਹਿਰਦੇ ਤੇ ਸੋ ਕੰਟਾਂਡੋ ਲਾ ਕੰਡੀਸ਼ਨ ਦੇ ਲਾਲਮਾ ਜੋ ਹਰੇ ਉਨ ਬੋਸਕੇਹੋ ਦੇ ਕੇ ਲੇ ਸੁਸੇਦੇ ਅਲ ਆਲਮਾ ਕੁਆਂਡੋ ਵੀਨੇਨ ਲੋਸ ਆਂਜਲੇਸ ਦੇ ਲਾ ਮੁਰਤੇ ਆ ਜੇਵਾਰਸੇਲਾ ਆ ਏਲਾ। ਲੋਸ ਆਂਜਲੇਸ ਦੇ ਲਾ ਮੁਰਤੇ ਵੀਨੇਨ ਈ ਗੋਲਪੇਆਨ ਅਲ ਆਲਮਾ ਲਾਲਮਾ ਕਸਟੀਗਾਨ ਅਲ ਆਲਮਾ ਈ ਲੇ ਹਾਸੇਨ ਪਾਸਾਰ ਉਨ ਟੀਂਪੋ ਮੁਈ ਡਿਫੀਸਿਲ। Cuando el alma está cansada de todo el castigo y de toda la golpiza, y cuando se siente sedienta pide el agua. Entonces ella les pide el agua y los ángeles de la muerte le dicen que le darán el agua únicamente si le da el fruto de las buenas acciones que hizo durante su vida. Cualquier buenas acciones que hubiera hecho el alma durante su vida son tomadas por los ángeles de la muerte, solo por obtener un poco de agua, que está llena de sangre y de pus. Y de esa manera ella pierde todas sus virtudes y todos sus buenos frutos. El Guru Nanak Sahib también dice, cualquier rito o ritual que hace una persona durante su vida, los frutos de todos ellos son agarrados por el ángel de la muerte.
ਮਾਰਗ ਮੇਂ ਜੀਵ ਵਿਪਤ ਬਤਾਉ ਲੋਹ ਕੇ ਖੰਭ ਤਪਤ ਕੇ ਮਾਹੀ ਜਹਾਂ ਜੀਵ ਕੋ ਲੇ ਚਿਪਟਾਈ।
ਤੁਲਸੀ ਸਾਹਿਬ ਕਹਿੰਦੇ ਦੇਖ ਹਿਰਦੇ, ਇੱਥੇ ਜੀਵ ਵਿਸ਼ਿਆਂ ਦੀ ਅੱਗ ਲੈ ਕੇ ਉੱਥੇ ਨਰਕ ਦੀ ਅੱਗ ਵਿੱਚ ਸੜਦਾ ਹੈ।
ਔਰਾ ਤੁਲਸੀ ਸਾਹਿਬ ਦੀ ਸੇਮੀਰਾ ਹਿਰਦੇ Aquí las personas están apegados al fuego de la lujuria, por cuyo resultado ellos tienen que sufrir el calor en el infierno.
ਅੱਗੇ ਕਾਲ ਨੇ ਲੋਹੇ ਦੇ ਖੰਭੇ ਤਪਾਏ ਹੋਏ ਹੈ ਜਿਨ੍ਹਾਂ ਲੋਕਾਂ ਨੇ ਪਰਾਈਆਂ ਇਸਤਰੀਆਂ ਦੇ ਨਾਲ ਜੱਫੀਆਂ ਪਾਈਆਂ ਹੁੰਦੀਆਂ ਜਾਂ ਪਰਾਈਆਂ ਇਸਤਰੀਆਂ ਨੇ ਪਰਾਇਆ ਮਰਦਾਂ ਦੇ ਨਾਲ ਜੱਫੀਆਂ ਪਾਈਆਂ ਹੁੰਦੀਆਂ ਹੈ ਉਹਨਾਂ ਨੂੰ ਉਹਨਾਂ ਥੰਮਾਂ ਦੇ ਨਾਲ ਚਿਪਕਾਇਆ ਜਾਂਦਾ ਹੈ ਉਹ ਦੁਖੀ ਹੋ ਕੇ ਪਿੱਛੇ ਡਿੱਗਦੇ ਹੈ ਉਹ ਫਿਰ ਡੰਡੇ ਮਾਰ ਕੇ ਕਹਿੰਦੇ ਆ ਪਕੜੇ ਇਹਨਾਂ ਨੂੰ ਮਹਾਰਾਜ ਸਾਵਣ ਸਿੰਘ ਵੀ ਇਹਨਾਂ ਥੰਮਾਂ ਦਾ ਜ਼ਿਕਰ ਕਰਦੇ ਹੁੰਦੇ ਸੀ ਅਗਰ ਇੱਕ ਇਹ ਸੰਸਾਰ ਵਿੱਚ ਆ ਜਾਵੇ ਸੰਸਾਰ ਵੀ ਸੜਨ ਲੱਗ ਜਾਵੇ ਇੰਨੇ ਇੰਨੇ ਲਾਲ ਗਰਮ ਕੀਤੇ ਹੈ ਉਦੋਂ ਯਾਦ ਆਉਂਦਾ ਹੈ ਕਿ ਜੋ ਮੈਂ ਵਿਚਾਰ ਕੀਤਾ ਉਹਨਾਂ ਦਾ ਕੀ ਅਸਰ ਕੀ ਮੈਨੂੰ ਭੋਗਣਾ ਪੈਂਦਾ ਹੈ
Allá el poder negativo ha calentado las columnas de hierro. Las almas que han hecho las malas acciones en el plano físico, a esas almas se les hace abrazar esas columnas calientes de hierro. Aquellas mujeres que han abrazado a otros hombres fuera de su esposo y los hombres que han abrazado a otras mujeres que no fueran sus esposas, a ellos se les hace abrazar esas columnas calientes de hierro por el poder negativo. Cuando son quemados por esas columnas, ellos se devuelven, pero nuevamente los ángeles de la muerte vienen, los golpean y les dicen que las abracen de nuevo. Y entonces el alma se da cuenta que el adulterio que cometió como era de pecaminoso y entonces se arrepiente por ello. El maestro Sawant Singh también se refería a estas columnas de hierro. Él decía que eran tan calientes que si una de esas columnas se trajera a este mundo, todo el mundo empezaría a arder.
ਗਲੇ ਲੱਗਣਾ ਭਾਵਨਾ ਪਰ ਹੁੰਦਾ ਹੈ ਭੈਣ ਭਰਾ ਜੱਫੀ ਪਾਉਂਦੇ ਹੈ ਦਿਲ ਦੇ ਵਿੱਚ ਬੁਰਾ ਖਿਆਲ ਨਹੀਂ ਮਾਤਾ ਔਰ ਪੁੱਤਰ ਜੱਫੀ ਪਾਉਂਦੇ ਹੈ ਦਿਲ ਵਿੱਚ ਬੁਰਾ ਖਿਆਲ ਨਹੀਂ ਲੇਕਿਨ ਪਰਾਈ ਔਰਤ ਨੂੰ ਦੇਖ ਕੇ ਅਸੀਂ ਜਦ ਬੁਰਾ ਖਿਆਲ ਕਰਦੇ ਹਾਂ ਜਾਂ ਔਰਤ ਮਰਦ ਨੂੰ ਦੇਖ ਕੇ ਬੁਰਾ ਖਿਆਲ ਕਰਦਾ ਹੈ ਇਹ ਉਹਨਾਂ ਦੀ ਹਾਲਤ ਹੈ
ਇਹ ਅਬਰਾਸਰਸੇ ਨੋ ਇਸ ਉਹਨਾਂ ਕੋਸਾ ਮਾਲਾ ਸੀਨੋ ਕਿ ਡਿਪੈਂਡੇ ਦੇ ਲੋ ਸੈਂਟੀਮੈਂਟੋਸ ਕਿ ਉਹਨੋ ਟੈਂਗਾ ਇਹ ਹਰਮਾਨੋ ਇਹ ਹਰਮਾਨਾ ਸੇ ਪੁਏਨ ਅਬਰਾਸਰ ਇਹ ਪਾਦਰੇ ਇਹ ਹੀਜਾ ਸੇ ਪੁਏਨ ਅਬਰਾਸਰ ਪਰ ਇਹੋਸ ਨੋ ਟੀਨੇ ਪੈਂਸਾਮੈਂਟੋਸ ਨੋ ਕਾਸਟੋਸ Si alguna mujer abraza a un hombre con pensamientos no castos, o si un hombre abraza a una mujer sintiendo la lujuria, eso es pecaminoso.
Sab santa ne sanu khabardar kita hai, marjada vich rehne vaste sanu sikhaya hai, jis de naal assi rasam shaadi di kar lenne hai, usse naal hi saada hak hai grist karna, us ton vi sanu sanjman ton kam lena chahida hai.
Todos los santos nos han prevenido, nosotros Nos han enseñado a vivir dentro de los límites. De acuerdo a los ritos y rituales, nosotros debemos tener indulgencia solamente con esa persona con la cual estamos comprometidos con los ritos y rituales, pero también dentro de los límites.
Sukhmani Sahib de vich Guru Arjan Dev ne kiya hai, par tirya roop na pekhe netr, maadi vashna naal, paidi drishti naal, kise aurat nu dekhna vi gunah hai.
En el Sukhmani Sahib, el Guru Arjan Dev ha dicho, que ver a cualquier mujer con un sentimiento de lujuria en los ojos eso también es lujuria
Bhai Gurdas ne vi kiya hai dekh paraiyan changiyan tiyan bhena maama jana
Bhai Gurdas también ha dicho que cuando mires a otra mujer debes entenderla ya sea como tu hermana como tu hija o como tu madre
Guru Arjan Dev ji Maharaj kehnde hai nimak swad karan kot dins dukh paave aap kehnde ik shin pangar sukh di khatir ਕਰੋੜਾਂ ਦਿਨ ਦੁੱਖ ਪਾਉਂਦਾ ਹੈ ਕਰੋੜ ਦਿਨ ਦਾ 33,000 ਸਾਲ ਬਣਦਾ ਹੈ
ਇਹ ਗੁਰੂ ਅਰਜਨ ਦੇਵ ਜੀ ਚੋ ਕਿ solo por gozar un momento la persona sufre durante 33,000 días
ਲੋਕੇ ਖੰਬ ਤਪਤ ਕੇ ਮਾਹੀ ਜਹਾਂ ਜੀਵ ਕੋ ਲੈ ਚਿਪਟਾਈ ਤੜਪ ਤੜਪ ਜੀਵ ਜ਼ੁਲਮ ਦੁਖਾਰੀ ਤਪਤ ਖੰਭ ਦੁਖ ਉਪਜੇ ਪਾਰੀ
ਹੁਣ ਜਿਨ੍ਹਾਂ ਭੋਗਾਂ ਨੂੰ ਸੁੱਖ ਸਮਝਦਾ ਸੀ ਉਹ ਦੁੱਖ ਬਣੇ ਪਿੱਛੇ ਹਟਦਾ ਖੰਭਾਂ ਦੇ ਤਾਰ ਨੂੰ ਦੇਖ ਕੇ ਉਹ ਕੁੱਟਦੇ ਆ ਫਿਰ ਨਾਲ ਚਪਾ ਦਿੰਦੇ ਹੈ
ਔਰਾ ਲੋਸ ਪਲੇਸਰਸ ਕੇ ਐਲ ਐਂਟੈਂਡੀਆ ਐਂਟੀਰੀਅਰਮੈਂਟੇ ਕੋਮੋ ਫੈਲਿਸਿਡਾਡ ਸੇ ਹਨ ਕਨਵਰਟਿਡ ਇਨ ਲਾ ਫੁਐਂਟੇ ਦੇਲ ਸੁਫਰੀਮੈਂਟੋ ਪਾਰ ਐਲ ਆਲਮਾ Y el alma está temerosa de abrazar esas columnas calientes. Pero ahí están presentes los ángeles de la muerte para hacerle abrazar esas columnas calientes.
Do arfi gal hai. Duniya da kanoon maaf nahi karda. Ithe duniya de vich zulm karn wale nu. Eh ta andarle kanoon nakal hai. Andar ta dharm raj nu hukm hai. Sacha nyaa karna hai. Jaisa vi koi karke aaye utthe kise di sifarish nahi chaldegi.
Ustedes ven que también en este mundo la ley de la sociedad no permite que se haga ningún acto malo. Si alguien comete un acto malo, él es castigado por ello. De la misma manera, es el trabajo del Señor del Juicio no perdonar a nadie. Según el acto que ellos hayan cometido, él les debe dar la recompensa o el castigo de acuerdo con sus karmas.
Tarv tarv jeev jalam dukhari tapat khamb dukh upje pari vahe samay ki kaha sunai loha agnam taman tankai ज्यों तमन से तौंक लोहारा लोहा जो अग्नि में डारा ऐसे काशित जले जीव पाई वही समय की विपत बताई पाया भोग सोग सोए जाना छटपट करे जीव बिलखाना।
हुण जिहड़ा आ शरीर है इह तां असीं इत्थे जां अग्गे साड़ जांदे आ जां मिट्टी दे विच मिट्टी बना के चले जांदे हैं उत्थे सूक्ष्म शरीर दे दिंदे है उस नूं इह सजा दित्तियां जांदियां है। तुलसी साहब कहिंदे देख भी हिरदे जिथे माता पिता भैन भरा कोई भी साडी मदद नहीं कर सकदा ना साडे ओ कोई कोले ही है। आप कहण लगे मैं उस वक्त दी तुहानू बिपता दसदा हां।
जैसे के क्रेमेमोस नुस्ट्रो क्वेर्पो डिस्पुएस डे ला मुर्ते ओ के सेया एंटेरराडो एस्टे क्वेर्पो नो वा कोन नोसोत्रोस डिस्पुएस डे ला मुर्ते अल्ला से नोस डा एल क्वेर्पो एस्ट्राल y todos los castigos y sufrimientos son sufridos por ese cuerpo astral. Entonces Tulsi Sahib le dice a Hirdet, mira Hirdet, estoy contando la condición del alma, en aquel lugar donde nadie de este mundo le puede ayudar, el lugar donde ningún hermano, ni hermana, ni padre, ni madre puede llegar, y a través de lo cual tiene que pasar el alma, te estoy contando acerca de ello.
Guru Nanak Sahib kende, lekha bolan bolana, lekha khana khao, lekha sa lewaiye, pade ke puchhan jao, aap kehen lage, जिन्ने तुसी सांस लेने हो तुहाडे हर सांस दी तुहाडे अंदर चित्र गुप्त जो गुप्त ताकतां रखियां है हिसाब रखदे है तुहाडे खाने दा हिसाब रखदे है। मता इह दिल च ख्याल होवे कि साडा खाना नहीं कोई देख रहा। आप कहण लगे जो कुछ भी तुसी कर रहे हो तुहाडा पूरा हिसाब किताब रखिया जा रहा है।
एल गुरु नानक साहिब दिसे के क्वालकियर रेस्पिरेशन के तू टोमेस लोस एस्कोंडिडोस के स्टान डेंट्रो दे तू क्वेर्पो स्टा मैंटेनिएंडो उन रेजिस्ट्रो दे एल y cualquier cantidad de alimento que estemos tomando también se mantiene una cuenta de ello dentro de nuestro cuerpo. Cualquier cosa que hagamos en el cuerpo es contada.
ਆ ਜਿਹੜਾ ਸਾਨੂੰ ਸਰੀਰ ਮਿਲਿਆ ਹੈ ਮਾੜਾ ਚੰਗਾ ਲੰਗੜਾ ਲੂਲਾ ਇਹ ਸਾਡੇ ਪਿਛਲੇ ਕਰਮਾਂ ਦਾ ਹੀ ਰਿਜ਼ਲਟ ਹੈ ਔਰ ਉਸੇ ਦਾ ਹੀ ਇਹ ਅਸੀਂ ਭੋਗ ਭੋਗ ਰਹੇ ਹਾਂ।
Ahora este cuerpo presente que tenemos, ya sea que sea bueno o malo, si tenemos algún defecto o no, hemos obtenido este cuerpo debido a nuestros propios karmas del pasado.
Paya pug sug soi jana chat pat kare jeev bil khana ab narkan ka suno subhava karmi jeev sahe dukh dava कुंभी नरक निदान है पड़े जीव जब जाए सिर समेत बूढ़ा रहे सदा नरक के माए।
तुलसी साहब कहंदे है कि देख भी एक कुंभी नरक है कुंभ कहंदे घड़े नूं ਘੜੇ ਦੀ ਸ਼ਕਲ ਦਾ ਨਰਕ ਹੈ ਜੀਵ ਨੂੰ ਉਹਦੇ ਵਿੱਚ ਪਾ ਦਿੰਦੇ ਹੈ ਇਹ ਸਾਰਾ ਹੀ ਉਹਦੇ ਵਿੱਚ ਡੁੱਬਿਆ ਰਹਿੰਦਾ ਹੈ ਬਾਹਰ ਸਾਹ ਵੀ ਨਹੀਂ ਲੈ ਸਕਦਾ ਜਦ ਸਾਹ ਲੈਣ ਨੂੰ ਇਹ ਉੱਪਰ ਸਿਰ ਕੱਢਦਾ ਹੈ ਜਮ ਤਿਆਰ ਖੜੇ ਹੁੰਦੇ ਹੈ ਉਹ ਜੂਤ ਮਾਰ ਕੇ ਫਿਰ ਵਿੱਚ ਡੁਬੋ ਦਿੰਦੇ ਹੈ ਫਿਰ ਸਿਰ ਕੱਢਦਾ ਫਿਰ ਜੂਤ ਪੈਂਦੇ ਹੈ ਇਹ ਹਾਲਤ ਉਹਦੀ ਉੱਥੇ ਹੁੰਦੀ ਹੈ।
Ahora Tulsi Sahib dice que hay un infierno. Kumbhi quiere decir algo que tiene la forma de una jarra. Entonces se coloca el alma en ese infierno Kumbhi. En realidad él es ahogado dentro de esa jarra. Él ni siquiera puede respirar. Cada vez que él trata de respirar, ahí están presentes los ángeles de la muerte y le golpean y nuevamente lo ahogan. En el infierno, esto le pasa a las almas que han cometido malas acciones.
Chopi. Jab hai narak sire upar kaadhe, jab upar jyoti jam mare, duba rahe narak ke mahi, sir kaadhe jam mare bhai. कुंभी नरक कल्प लो रहे बासा मुख में नरक नाक में सांसा।
हुण आप कहंदे है कि पखाने नो भैड़ी बदबू है इस नरक दे विच इस सिर समेत डुबिया रहिंदा है। आप कहंदे है कि वो थोड़ी जी मनियाद नहीं एक कल्प युग तक उथे ਰਹਿੰਦਾ ਹੈ ਕਲਪ ਬਣਦਾ ਹਜ਼ਾਰ ਚੌਕੜੀ ਯੁੱਗ ਦਾ ਕਹਿਣ ਲੱਗੇ ਇਤਨਾ ਚਿਰ ਉੱਥੇ ਡੁੱਬਿਆ ਰਹਿੰਦਾ ਹੈ
ਹਜ਼ਾਰ ਚੌਕੜੀ ਬੰਦ
ਹਾਂ ਹਜ਼ਾਰ ਚੌਕੜੀ ਇੱਕ ਕਲਪ
ਚਾਰ ਹਜ਼ਾਰ ਯੁੱਗ
ਹਾਂ ਚਾਰ ਯੁੱਗਾਂ ਦੀ ਇੱਕ ਚੌਕੜੀ ਔਰ ਹਜ਼ਾਰ ਚੌਕੜੀ ਦਾ ਇੱਕ ਕਲਪ ਬਣਦਾ ਹੈ
ਔਰਾ ਤੁਲਸੀ ਸਾਹਿਬ ਦੀ ਸੇ ਕਿ ਅਜਾ ਇਲ ਓਲੋਰ ਦੇ ਅਜਾ ਇਸ ਪੇਔਰ ਕਿ ਇਲ ਦੇ ਲੋਸ ਬਾਨਿਓ ਇਹ ਸੇ ਮੰਤੇਨੇ ਅਲ ਆਲਮਾ ਇਨ ਐਸੇ ਮਾਲ ਓਲੋਰ A ella no se le mantiene allá solamente un poco tiempo. Es un tiempo muy largo. A ella se le mantiene allá durante un kalp. Un kalp es 1000 ciclos de edades.
ਆਪ ਕਹਿੰਦੇ ਸਿਰ ਸਮੇਤ ਡੂਬਾ ਰਹੇ ਸਿਰ ਕੱਢੇ ਕੱਢਦਾ ਤਾਂ ਜਮ ਜੁੱਤੀਆਂ ਨਾਲ ਪੁੱਟਦੇ ਆ ਇਹ ਹਾਲਤ ਉੱਥੇ ਇਸ ਜੀਵ ਦੀ ਹੁੰਦੀ ਹੈ
Él dice que jiva o el alma permanece ahí cubierta hasta la cabeza y cada vez que trata de sacar la cabeza Los ángeles de la muerte le golpean. Entonces, eso es lo que le sucede al jiva en el infierno.
Kumbhi narak kalp lau rahe basa Mukh mein narak naak mein sansa Kai jugan lau rahe behala Phir agar narak le dala वहां कठन वहां को कठन भोग दुखदाई तन सड़ मरे उपज वह माई निकस न होए कभी निर्बारा गाड़े बंद बंधे चौधारा
ਹੁਣ ਕਹਿਣ ਲੱਗੇ ਕਿ ਕੁੰਭੀ ਨਰਕ ਚੋਂ ਕੱਢ ਕੇ ਇਹਨੂੰ ਅਗੋਰ ਨਰਕ ਦੇ ਵਿੱਚ ਲੈ ਜਾਂਦੇ ਹੈ ਉਸ ਨਰਕ ਦੇ ਦੁੱਖ ਬਿਆਨ ਨਹੀਂ ਕੀਤੇ ਜਾ ਸਕਦੇਗੇ ਕਹਿਣ ਲੱਗੇ ਇਹ ਤਨ ਇੱਥੇ ਸੜ ਜਾਂਦਾ ਹੈ ਉੱਥੇ ਸੂਖਸ਼ਮ ਤਨ ਨੂੰ ਤਕਲੀਫਾਂ ਦਿੱਤੀਆਂ ਜਾਂਦੀਆਂ ਹਨ
Ahora él dice que después de sacar al alma del infierno Kumbhi él es llevado a otro infierno que es llamado el infierno Agor ya como el cuerpo humano es ha sido quemado ha sido enterrado por eso todos los sufrimientos se le dan al cuerpo astral
ਵੇਦਾਂ ਸ਼ਾਸਤਰਾਂ ਦੇ ਅੰਦਰ ਪ੍ਰਾਣਾਂ ਦੇ ਅੰਦਰ 18 ਨਰਕਾਂ ਦਾ ਜ਼ਿਕਰ ਕੀਤਾ ਜਾਂਦਾ ਹੈ ਨਾਸਕੇਤ ਪ੍ਰਾਣ ਨੂੰ ਪੜ੍ਹ ਕੇ ਦੇਖ ਲਓ ਉਹਦੇ ਵਿੱਚ ਵੀ 18 ਨਰਕਾਂ ਦਾ ਬਿਆਨ ਕੀਤਾ ਜਾਂਦਾ ਹੈ
En los Vedas, Puranas y Shastras se describen 18 diferentes tipos de infiernos.
ਤੁਲਸੀ ਸਾਹਿਬ ਕਹਿੰਦੇ ਆ ਦੇਖ ਮੈਂ ਜਦ ਸਾਰੇ ਨਰਕਾਂ ਦਾ ਹਾਲ ਲਿਖਾਂ ਤਾਂ ਬੜੀਆਂ ਕਿਤਾਬਾਂ ਬਣ ਸਕਦੀਆਂ ਕੌਣ ਲਿਖੇ ਕੌਣ ਪੜ੍ਹੇ ਮੈਂ ਤੈਨੂੰ ਇੱਕ ਨਮੂਨਾ ਦੱਸਿਆ ਹੈ ਕਿ ਅੱਗੇ ਜੀਵਾਂ ਦੀ ਇਹ ਹਾਲਤ ਹੁੰਦੀ ਹੈ
Entonces Tulsi Sahib dice que si yo continúo contándote acerca de los diferentes tipos de infiernos, eso haría un libro muy grande. Entonces, ¿quién lo leerá y quién lo escribirá? Entonces, por eso brevemente te estoy contando la condición del alma en algunos infiernos.
पापी जीव अधम है सोई कर्म भोग भुगते जो कोई ਕਰਨੀ ਕੀਨ ਮਲੀਨ ਬਨਾਈ ਜਿਨ ਕੀ ਦਸ਼ਾ ਭੋਗ ਦਰਸਾਈ ਸੁਰਠਾ ਨਰਕ ਅਨੇਕ ਔਰ ਹੈ ਕਹੁ ਲਗ ਕਰੂੰ ਬਿਆਨ ਦੁੱਖ ਭੁਗਤੇ ਇਹ ਜੀਵ ਜਿਉਂ ਜਾਣੇ ਜੋ ਭੋਗ ਸਮਾਨ
ਹੁਣ ਕਹਿਣ ਲੱਗੇ ਇਹਨੂੰ ਨਰਕਾਂ ਚ ਕਸ਼ਟ ਕਿਉਂ ਦਿੱਤੇ ਜਾਂਦੇ ਹੈ ਇਹਦੀ ਆਪਣੀ ਕਰਨੀ ਦੇ ਫਲ ਭੁਗਤਾਏ ਜਾਂਦੇ ਹੈ ਇਹ ਭੈੜੇ ਖੋਟੇ ਕਰਮ ਕਰਦਾ ਹੈ ਉਹਨਾਂ ਦੀ ਸਜ਼ਾ ਉਹ ਦਿੰਦਾ ਹੈ
Ahora él dice, ¿por qué se le es dado a él los sufrimientos en el infierno? Él dice, a él se le da el castigo de las propias acciones que él mismo había hecho. Y al sufrir todos estos sufrimientos, él está pagando sus propios karmas.
Guru Nanak Sahib kende hai, kappad roop sohavna, chhad duniya andar jamna, manda changa apna, aape hi kita paamna, hukm kiye man paamde, ra peeda agge jamna, ਨੰਗਾ ਦੋਜਕ ਚੱਲਿਆ ਤੇ ਦਿਸੇ ਖੜਾ ਡਰਾਮਣਾ ਕਰ ਔਗਣ ਪਛੋਤਾਮਣਾ
ਇਹ ਗੁਰੂ ਨਾਨਕ ਸਾਹਿਬ ਜੀ ਸੇ ਕੇ ਇਸਤੇ ਵੇ ਜੋ ਕੁਰਪ ਹੋਈ ਤੋਸ ਇਸਤਾਸ ਫਿਨਾ ਰੋਪਸ ਉਨੋ ਲਸ ਟੀਨੇ ਕੇ ਅਬੰਡੋਨਾਰ ਇਨ ਇਸਤੇ ਮੁੰਡੋ ਕੁਆਲਕੀਅਰ ਐਕਸ਼ਨਸ ਕੇ ਉਨੋ ਆਜਾ ਕੋਮੇਟੀਡੋ ਸੋਲਾਮੈਂਟੇ ਇਸਸ ਐਕਸ਼ਨਸ ਇਰਾਨ ਕੋਨ ਉਨੋ ਜਾ ਸੇਆਂ ਬੁਏਨਾਸ ਓ ਮਾਲਸ ਜਾ ਸੇਆ ਕੇ ਸੇਆਂ ਬੁਏਨਾਸ ਓ ਮਾਲਸ ਸੋਲੋ ਇਸਸ ਐਕਸ਼ਨਸ ਇਰਾਨ ਕੋਨ ਇਲ ਆ ਲਾ ਕੋਰਟੇ ਦੇ ਸੇਨਿਓਰ ਇਰਾ ਇਲ ਡਿਸਨੂਡੋ ਇਰ ਰੈਸੀਵਿਰਾ ਇਲ ਕਾਸਟੀਗੋ ਦੇ ਸੁਸ ਮਾਲਸ ਐਕਸ਼ਨਸ Y después de hacer las malas acciones y recibir su castigo, entonces se arrepiente el alma.
Khan yoni ke kasht jo bhai. Ye pugtaye bahor sun bhai. Yoni khan julm dukh dai.
Hun Tulsi Sahib kehnde hai dekh bhai narkan jo kadd ke inu koi insaan nahi banaundege jo hor juniyan de kasht ਇਹਨੂੰ ਦਿੱਤੇ ਜਾਂਦੇ ਆ ਉਹ ਹੁਣ ਮੈਂ ਤੈਨੂੰ ਦੱਸਦਾ ਹੈ
ਔਰਾ ਤੁਲਸੀ ਸਾਹਿਬ ਦਿਸੇ ਕਿ ਦਸਪੁਏਸ ਦੇ ਸਕਾਰ ਐਲ ਆਲਮਾ ਦੇਲ ਇਨਫੀਰਨੋ ਆ ਇਹ ਜਾ ਨੋ ਸੇ ਲੇ ਦਾ ਐਲ ਕੁਰਪੋ ਹਮਾਨੋ ਸੇ ਲੇ ਦਾਨ ਲੋਸ ਓਤਰੋਸ ਕੁਰਪੋਸ ਇਨਫੀਰੀਓਰੇ ਈ ਔਰਾ ਤੇ ਸਟੋਈ ਕੰਟਾਂਡੋ ਦੇ ਲੋਸ ਸੁਫਰੀਮੀਂਟੋਸ ਕੇ ਪਾਦੇਸੇ ਐਲ ਆਲਮਾ ਇਨ ਲੋਸ ਕੁਰਪੋਸ ਇਨਫੀਰੀਓਰੇ
ਯੇ ਪੁਗਤਾਏ ਬਹੋਰ ਸੁਨ ਭਾਈ ਜੋਨੀ ਕਾਨ ਜੁਲਮ ਦੁਖ ਦਾਈ ਖਾਨੇ ਖਾਨੇ ਕਾ ਕਹੂੰ ਨਵੇਰਾ ਲੱਖ ਚੌਰਾਸੀ ਜੀਵ ਬਸੇਰਾ ਭਵ ਸਾਗਰ ਜਲ ਭਰਾ ਅਥਾਈ ਅੰਡਾ ਜੀਵ ਪੜੇ ਸਭ ਮਾਈ
ਕਹਿੰਦੇ ਕਿ ਇਹ ਜਿਹੜਾ ਜ਼ਮੀਨੀ ਕੁਰਾ ਹੈ ਇਸ ਦੇ ਅੰਦਰ ਅਗਰ ਇੱਕ ਇੱਕ ਜੂਨ ਦਾ ਬਿਆਨ ਕਰਾਂ ਤਾਂ ਲੱਖਾਂ ਕਰੋੜਾਂ ਗ੍ਰੰਥਾਂ ਦੀ ਲੋੜ ਪੈਂਦੀ ਹੈ ਕੌਣ ਇਤਨਿਆਂ ਨੂੰ ਪੜ੍ਹੇ ਕੌਣ ਲਿਖੇ ਕਹਿਣ ਲੱਗਿਆ ਕਿ ਇਹਦੇ ਵਿੱਚ ਆਪੋ ਆਪਣੀਆਂ ਜੂਨਾਂ ਦੇ ਵਿੱਚ ਹਰ ਜੀਵ ਦੁੱਖ ਪਾ ਰਿਹਾ ਹੈ
Ahora él dice que si yo describo la condición de las criaturas en este plano físico tomaría mucho tiempo y se podrían escribir muchos escritos acerca de ello En breve yo te diré que todas las criaturas en este plano físico están sufriendo muchísimo
ਭਵ ਸਾਗਰ ਜਲ ਭਰਾ ਅਥਾਈ ਅੰਡਾ ਜੀਵ ਪੜੇ ਸਭ ਮਾਈ ਅੰਡਾ ਮਦੇ ਜੀਵ ਵਿਚਾਰਾ ਸੋ ਸਭ ਵਹੀ ਚੌਰਾਸੀ ਧਾਰਾ ਧਾਰ ਧਾਰ ਕਾ ਕਹੂੰ ਬਵੇਕਾ ਤੋ ਲਿਖਨੇ ਨੇ ਲਾਗੈ ਲੇਖਾ ਹੇ ਹਿਰਦੇ ਅਦਭੁਤ ਬਾਤਾ ਲਖ ਪਾਵੇ ਨੇ ਕਰਮ ਵਿਧਾਤਾ
ਕਹਿੰਦੇ ਹੇ ਹਿਰਦੇ ਇਸ ਨੂੰ ਬਰਮਾ ਵਿਸ਼ਨੂੰ ਸ਼ਿਵ ਵੀ ਨਹੀਂ ਸਮਝ ਸਕੇ ਇਹ ਬੜੀ ਅਦਭੁਤ ਬਾਤ ਹੈ
ਔਰਾ ਇਲ ਦਿਸੇ ਹਿਰਦੇ ਨੀ ਸਿਕੇਰਾ ਬ੍ਰਹਮਾ ਵਿਸ਼ਨੂੰ ਈ ਮਹੇਸ਼ ਪੋਦੀਆਂ ਐਂਟੈਂਡਰ ਇਸਤੋ ਜਾ ਕੇ ਇਸ ਆਲਗੋ ਮੁਈ ਸਰਪ੍ਰਿੰਦੈਂਟੇ
ਨਰਕਾਂ ਚੋਂ ਕੱਢ ਕੇ ਇਹਨੂੰ ਬਣਾਉਂਦੇ ਦਰਖਤ ਪਤਾ ਨਹੀਂ ਕਿਤਨੀ ਜ਼ਿੰਦਗੀ ਦਰਖਤਾਂ ਦੇ ਵਿੱਚ ਰਹਿਣਾ ਪੈਂਦਾ ਹੈ ਦਰਖਤਾਂ ਦੀ ਹਾਲਤ ਤੁਸੀਂ ਦੇਖਦੇ ਹੀ ਹੋ ਕਿਤੇ ਲੋੜ ਮੁਤਾਬਕ ਪਾਣੀ ਨਹੀਂ ਮਿਲਦਾ ਕਿਤੇ ਸਰਦੀ ਦੇ ਦਿਨ ਹੈ ਪਾਣੀ ਜ਼ਿਆਦਾ ਹੈ ਖੜੇ ਸੁੱਕ ਜਾਂਦੇ ਹੈ ਬਿਮਾਰੀਆਂ ਲੱਗ ਜਾਂਦੀਆਂ, ਉਹਨਾਂ ਦੀ ਕੌਣ ਇਲਾਜ ਕਰਾਉਂਦਾ ਹੈ? ਫੇਰ ਬਣਾਉਂਦੇ ਆ ਕੀੜਾ, ਕਿਸ ਤਰ੍ਹਾਂ ਸੱਪ ਬਣ ਕੇ ਇਹ ਰੀਂਗਦਾ ਫਿਰਦਾ ਧਰਤੀ ਦੇ ਉੱਤੇ, ਕਿਸੇ ਨੂੰ ਵਿਖਾਲੀ ਦਿੰਦਾ, ਸੋਟੇ ਲੈ ਕੇ ਮਾਰਨ ਨੂੰ ਪੈਂਦੇ ਆ। ਫਿਰ ਬਣਾਉਂਦੇ ਪੰਛੀ, ਪੰਛੀਆਂ ਦੀ ਕੀ ਹਾਲਤ ਹੈ? ਨਾ ਜ਼ਮੀਨੀ ਪੰਛੀ ਸੁਖੀ ਹੈ, ਨਾ ਅਸਮਾਨਾਂ ਦੇ ਵਿੱਚ ਸੁਖੀ ਹੈ। ਔਰ ਫਿਰ ਬਣਾਉਂਦੇ ਇਸ ਨੂੰ ਪਸ਼ੂ, ਪਸ਼ੂਆਂ ਦੀ ਕੀ ਹਾਲਤ ਹੈ? ਤੁਸੀਂ ਖੁਦ ਹੀ ਸੋਚ ਕੇ ਦੇਖ ਸਕਦੇ ਹੋ। ਕਿਤੇ ਫਿਰ ਜਾ ਕੇ ਇਨਸਾਨੀ ਜਾਮੇ ਦੀ ਵਾਰੀ ਆਉਂਦੀ ਹੈ, ਕਿਤੇ ਇਨਸਾਨੀ ਜਾਮਾ ਮਿਲਿਆ, ਉਸ ਨੂੰ ਫਿਰ ਭੋਗਾਂ ਦੇ ਵਸ ਪੈ ਕੇ ਵਿਸ਼ੇ ਵਿਕਾਰਾਂ ਦੇ ਵਿੱਚ ਗਾਲ ਦਿੱਤਾ।
Después de sacar el alma de los infiernos, se le convierte en los árboles. Y nadie sabe cuánto tiempo tiene que permanecer el alma ahí en el cuerpo del árbol. Y ustedes ya conocen la condición de los árboles. Nadie les da el agua de acuerdo a su necesidad. Cada vez que alguien lo desea, va y corta el árbol. Algunas veces el árbol recibe más agua de la que necesita, otras veces no recibe lo suficiente y se seca. Muchas enfermedades y muchas otras cosas llegan también al cuerpo del árbol. ¿Quién está allí para darles medicina y para curarles? Después de sacar el alma del cuerpo del árbol, a ella se le da el cuerpo de los insectos o reptiles. Y ustedes saben que tampoco allí tiene paz el alma. Ustedes saben cómo la culebra tiene que vivir su vida. Cada vez que es visto por algún hombre, aun cuando no sean peligrosas y aun cuando no estén molestando al hombre, él siempre quiere matarla. Después de sacar el alma de los cuerpos de los insectos y de los reptiles, se les da el cuerpo de los pájaros. En ese cuerpo tampoco tiene felicidad el alma, ya sea que se convierta en aquellos pájaros que viven sobre la tierra o en aquellos que vuelan. Ella no tiene ninguna felicidad. Y después de ello se le da el cuerpo de los animales al alma. Y ustedes son completamente conscientes de qué hacemos nosotros con los animales. Después de obtener su salida del cuerpo de los animales, el alma recibe el cuerpo humano, y en el cual ella se apega a sí misma a los placeres del mundo y pierde la valiosa oportunidad de realizar a Dios. Ella tiene indulgencia en los placeres, cuyo resultado es que ella tiene que regresar de nuevo al ciclo de los 84 lags de nacimientos y muertes.
ਲਖ ਪਾਵੀ ਨੇ ਕਰਮ ਵਿਧਾਤਾ ਬ੍ਰਹਮ ਬਾਸਨ ਗੜੇ ਕੁਮਾਰਾ ਵੋਹੂ ਪੁੰਨ ਕਰਮ ਜੋਗ ਅਨੁਸਾਰਾ ਸ਼ਿਵ ਜੋਗੀ ਪਿੱਛਾ ਮੇਰਾ ਜੇ ਵਿਸ਼ਨੂੰ ਭੋਗ ਬੈਕੁੰਠ ਬਿਰਾਜੇ।
ਆਪ ਕਹਿੰਦੇ ਆ ਕਿ ਦੇਖ, ਵਰਮਾ ਇੱਕ ਕਿਸਮ ਦਾ ਕੁਮਾਰ ਹੈ, ਉਹਨੂੰ ਜੈਸਾ ਆਰਡਰ ਮਿਲਦਾ ਹੈ ਵੈਸੀ ਬਾਡੀ ਘੜ ਦਿੰਦਾ ਹੈ, ਅੱਗੇ ਕਰਮ ਰੱਖੇ ਜਾਂਦੇ ਹੈ, ਉਹ ਕਰਮਾਂ ਮੁਤਾਬਕ ਸਾਨੂੰ ਬਾਡੀ ਮਿਲਦੀ ਹੈ, ਅੰਨਾ ਕਾਣਾ ਡੂਲਾ ਲੰਗੜਾ ਜੋ ਕੁਛ ਹੈ ਇਹ ਸਾਡੇ ਕਰਮਾਂ ਮੁਤਾਬਕ ਹੀ ਹੈ। ਇਸੇ ਤਰ੍ਹਾਂ ਜਿੱਥੇ ਕਿਸੇ ਨੂੰ ਜਨਮ ਦੇ ਦਿੰਦੇ ਹੈ ਉੱਥੇ ਹੀ ਉਹ ਖੁਸ਼ ਰਹਿੰਦਾ ਹੈ। ਸ਼ਿਵ ਜੀ ਪਾਰਵਤੀ ਨੂੰ ਲੈ ਕੇ ਖੁਸ਼ ਹੈ, ਵਰਮਾ ਸ਼ਿਵਤਰੀ ਨੂੰ ਲੈ ਕੇ ਖੁਸ਼ ਹੈ, ਵਿਸ਼ਨੂੰ ਵੈਕੁੰਠ ਦੇ ਵਿੱਚ ਲਕਸ਼ਮੀ ਨੂੰ ਲੈ ਕੇ ਖੁਸ਼ ਹੈ। ਕਿਆ ਜਿੱਥੇ ਵੀ ਕੋਈ ਜੀਵ ਹੈ ਉੱਥੇ ਆਪੋ ਆਪਣੇ ਥਾਂ ਖੁਸ਼ ਬੈਠਾ ਹੈ।
ਔਰ ਐਲ ਦਿਸੇ ਕਿ ਵਰਮਾ ਇਸ ਕਮੋ ਨਾਲ ਫਰੇਰੋ ਕਿਨ ਹਾਸੇ ਐਲ ਕੁਰਪੋ ਦੇ ਅਕੁਰਦੋ ਨੁਸਟਰੋਸ ਕਰਮਾਸ ਆ ਐਲ ਸੇ ਲੇ ਦਿਸੇ ਅਸਰਕਾ ਦੇ ਨੁਸਟਰੋਸ ਕਰਮਾਸ ਈ ਦੇ ਅਕੁਰਦੋ ਕੋਨ ਐਸੋਸ ਕਰਮਾਸ ਐਲ ਪ੍ਰੇਪਾਰਾ ਨੁਸਟਰੋ ਕੁਰਪੋ। ਉਸਤੇਦੇਸ ਵੇਨ ਕਿ ਲਸ ਪਰਸੋਨਾਸ ਟੁਰਟਾ ਲਸ ਪਰਸੋਨਾਸ ਸੀਗਾਸ ਲਸ ਪਰਸੋਨਾਸ ਲਿਸੀਆਦਾਸ। Algunas personas tienen un buen cuerpo, otras personas tienen un cuerpo enfermo. Todo se debe a nuestros karmas del pasado. Y a donde quiera que se le dé nacimiento al alma, ella permanece satisfecha en ello. Así como Brahma está contento viviendo con Savitri, y Vishnu está contento con Parvati, y Mahesh está contento con Lakshmi. Quiero decir que todas las almas, donde quiera que hayan nacido, ellas permanecen satisfechas en aquel sitio donde han tomado nacimiento.
ਦੋਹਾ ਕਰਮ ਭੋਗ ਅਨੁਰਾਗ ਮੇ ਮਾਇਆ ਕਾ ਵਿਸਤਾਰ ਤੀਨ ਤ੍ਰਿਆ ਤੀਨੋ ਲਈ ਕਰਮ ਜੋਗ ਅਨੁਸਾਰ ਚੌਪਈ ਇਹ ਵਿਦ ਜਗਤ ਚਲਾਈ ਬਾਟਾ ਇਨ ਭੁਲਾਏ ਦੀਨ ਕਰ ਕਾਟਾ ਸਭ ਦੁਨੀਆ ਮਾਰਗ ਇਹ ਲਾਗੀ ਭਵ ਸਾਗਰ ਜੀਵ ਪਿਆ ਅਪਾਗੇ।
ਹੁਣ ਆਪ ਕਹਿੰਦੇ ਹੈ ਕਿ ਸ਼ਕਤੀ ਕਲਾ ਨੇ ਮਾਇਆ ਨੇ ਇਹ ਸੰਸਾਰ ਰਚ ਕੇ ਬਰਮਾ ਵਿਸ਼ਨੂੰ ਸ਼ਿਵ ਦੀਆਂ ਡਿਊਟੀਆਂ ਲਾ ਦਿੱਤੀਆਂ, ਸਾਰੀ ਦੁਨੀਆਂ ਇਹਨਾਂ ਦੀ ਪੂਜਾ 'ਚ ਲੱਗ ਗਈ, ਇਹਨਾਂ ਦੇ ਮਗਰ ਲੱਗ ਗਏ, ਸਾਰੀ ਦੁਨੀਆਂ ਨੂੰ ਪਰਮਾਤਮਾ ਦੀ ਯਾਦ ਭੁਲਾ ਦਿੱਤੀ, ਪਰਮਾਤਮਾ ਦੀ ਭਗਤੀ ਕਰਨ ਨੂੰ ਹਟਾ ਦਿੱਤੇ। ਅਨੁਰਾਗ ਸਾਗਰ ਦੇ ਵਿੱਚ ਬੜਾ ਹੀ ਖੋਲ੍ਹ ਕੇ ਕਬੀਰ ਸਾਹਿਬ ਨੇ ਇਹ ਹਾਲ ਲਿਖਿਆ ਹੈ। ਤੁਸੀਂ ਅਨੁਰਾਗ ਸਾਗਰ ਪੜ੍ਹ ਕੇ ਦੇਖੋ ਕਿ ਕਿਸ ਤਰ੍ਹਾਂ ਇਹ ਦੁਨੀਆਂ ਝੂਠ ਤੋਂ ਉਤਪਤ ਹੋਈ ਹੈ, ਕਿਸ ਤਰ੍ਹਾਂ ਇਹ ਝੂਠ ਦੇ ਮਗਰ ਲੱਗੀ ਹੈ।
ਔਰਲ ਦਿਸੇ ਕਿ ਮਾਇਆ ਕ੍ਰਿਓ ਇਸਤਾ ਕ੍ਰਿਆਸੀਓਨ ਇਹ ਜਾ ਕ੍ਰਿਓ ਆ ਬ੍ਰਹਮਾ ਵਿਸ਼ਨੂੰ ਈ ਮਹੇਸ਼ ਈ ਲੈਸ ਦਿਓ ਸੁਸ ਓਬਲੀਗਾਸੀਓਨੇਸ ਓ ਟ੍ਰਾਬਾਜ਼ ਈ ਕੋਮੋ ਆਲ ਐਨਰੇਡਾਰ ਤਾ ਲਾਸ ਆਲਮਾਸ ਕਿ ਲੈ ਫੁਏਰੋਨ ਐਂਟਰੇਗਾਦਾਸ ਇਨ ਲਾਸ ਕੋਸਾਸ ਫਾਲਸਾਸ ਇਹ ਹਾ ਹੇਚੋ ਕਿ ਟੋਡਾ ਲਾਸ ਆਲਮਾਸ ਓਲਵੀਡਨ ਲਾ ਡੇਵੋਸੀਓਨ ਦੇਲ ਸੇਨੋਰ ਸੁਪਰੇਮੋ ਐਨ ਐਲ ਅਨੁਰਾਗ ਸਾਗਰ ਕਬੀਰ ਸਾਹਿਬ ਆ ਐਕਸਪਲੀਕਾਦੋ ਮੁਈ ਬੀਨ ਐਸਟੋ। Pueden leer ese libro y averiguar y encontrarán cómo este mundo fue creado por la falsedad.
Sab duniya marg eh lagi pav sagar jeev paya apagi jag mein jeev kare vyohara ਕਟੀ ਬੜੀ ਕੱਛ ਨਾਹੀਂ ਸਿਹਾਰਾ ਆਵਾਗਵਨ ਪਿਆ ਵਿਸਤਾਰਾ ਭਵ ਸਾਗਰ ਯੋਂ ਜੀਵ ਵਿਚਾਰਾ।
ਹੁਣ ਆਪ ਕਹਿੰਦੇ ਜਿਹੜੀ ਬਹੁਤ ਕੌਮਾਂ ਕਹਿੰਦੀਆਂ, ਬਹੁਤ ਆਦਮੀ ਕਹਿੰਦੇ ਆ ਜੰਮਣ ਮਰਨ ਹੈ ਨਹੀਂ, ਉਹ ਆਵਾਗਵਨ ਨੂੰ ਨਹੀਂ ਮੰਨਦੇ ਗੇ, ਲੇਕਿਨ ਸੰਤ ਇਸ ਨੂੰ 16 ਨੇ ਸਹੀ ਮੰਨਦੇ ਆ। ਆਪ ਕਹਿਣ ਲੱਗੇ ਜਿਹੜਾ ਬੀਜਿਆ ਉਹ ਜ਼ਰੂਰ ਉੱਗਦਾ ਹੈ। ਕਹਿਣ ਲੱਗੇ ਜੈਸੇ ਜੈਸੇ ਕਰਮ ਕਿਸੇ ਦੇ ਕੀਤੇ ਹੈ ਵੈਸਾ ਵੈਸਾ ਉਹਨੂੰ ਭੋਗਣ ਵਾਸਤੇ ਇੱਥੇ ਆਉਣਾ ਪੈਂਦਾ ਹੈ।
Hay muchas personas y muchas religiones que no creen en la reencarnación, pero los santos creen en ello un 100%. Ellos dicen que cualquier cosa que hemos sembrado tenemos que volver a cosecharlo. Cualquier acciones que hayamos hecho en esta vida tendremos que regresar a pagar por ellas.
ਪੁਨਰਜਨਮ ਤੋਂ ਅਨਕਾਰ ਨਹੀਂ ਕੀਤਾ ਜਾਂਦਾਗਾ। ਮੇਰੀ ਇੱਕ ਰਿਸ਼ਤੇਦਾਰੀ ਦਾ ਵਾਕਿਆ ਹੈ, 14 ਸਾਲ ਦਾ ਲੜਕਾ ਸੀ, ਉਸ ਨੂੰ ਬੜੀ ਮਹਾਮਾਰੀ ਦੀ ਮੋਟੀ ਬਿਮਾਰੀ ਲੱਗੀ ਔਰ ਘਰ ਦੇ ਬੜੇ ਪਰੇਸ਼ਾਨ ਹੋਏ। ਉਸ ਦੀ ਮਾਤਾ ਨੇ ਬੇਨਤੀ ਕੀਤੀ ਪਰਮ ਪਿਤਾ ਕਿਰਪਾਲ ਦੇ ਅੱਗੇ ਕਿ ਤੂੰ ਇਸ ਨੂੰ ਬਖਸ਼। ਉਹ ਪਰਮ ਪਿਤਾ ਕਿਰਪਾਲ ਦੀ ਨਾਮਲੇਵਾ ਸੀ। ਆਖਰ ਪਰਮ ਪਿਤਾ ਕਿਰਪਾਲ ਨੇ ਉਸ ਨੂੰ ਸੁਪਨੇ ਦੇ ਅੰਦਰ ਹੀ ਚੇਤਾਵਨੀ ਦਿੱਤੀ ਕਿ ਦੇਖ ਬੇਟੀ, ਇਹ ਰਹਿ ਨਹੀਂ ਸਕੇਗਾ, ਇਹਨੂੰ ਬੜੀ ਭਿਆਨਕ ਬਿਮਾਰੀ ਹੈ, ਬਿਮਾਰੀ ਨੇ ਸਰੀਰ ਨੂੰ ਗਾਲ ਦਿੱਤਾ ਹੈ, ਇਹਦੀ 5 ਸਾਲ ਉਮਰ ਹੋਰ ਹੈ ਬਾਕੀ। ਉਸ ਨੇ ਪਿੰਡ ਦਾ ਥਾਂ ਟਿਕਾਣਾ ਦੱਸਿਆ ਕਿ ਉੱਥੇ ਜਾ ਕੇ ਜਨਮ ਲਏਗਾ ਔਰ ਆਖਰ ਇਹ ਦੱਸਿਆ ਕਿ ਇਸ ਦੇ ਇੱਥੇ ਨਿਸ਼ਾਨ ਹੋਏਗਾ ਬੱਚੇ ਦੇ, ਤੁਸੀਂ ਬੜੇ ਸ਼ੌਕ ਨਾਲ ਦੇਖ ਸਕਦੇ ਹੋ, 5 ਸਾਲ ਹੀ ਇਹ ਜੀਏਗਾ ਔਰ ਅਸੀਂ ਫਲਾਨੀ ਤਰੀਕ ਨੂੰ, ਉਦੋਂ 3 ਦਿਨ ਤੋਂ ਬਾਅਦ ਵਾਅਦਾ ਕੀਤਾ, ਅਸੀਂ 12 ਵਜੇ ਰਾਤ ਦੇ ਚਾਹ ਪੀ ਕੇ ਜਾਵਾਂਗੇ। ਇਹ ਸਹੀ ਹੈ ਕਿ 12 ਵਜਣ 'ਚ ਕੁਛ ਮਿੰਟ ਰਹਿੰਦੇ ਸੀ ਜਦ ਉਸ ਲੜਕੇ ਨੇ ਚਾਹ ਮੰਗੀ। ਆਖਰ ਮਾਤਾ ਨੂੰ ਇਹ ਭਰੋਸਾ ਸੀ ਕਿ ਜਦ ਤੱਕ ਮੈਂ ਚਾਹ ਨਹੀਂ ਪਿਆਉਂਗੀ ਇਹਨੂੰ ਮਹਾਰਾਜ ਜੀ ਲਿਜਾਣਗੇ ਨਹੀਂ। ਉਹ ਸ਼ਬਦ ਬੋਲਣ ਲੱਗ ਪਈ ਕਿਚਨ ਦੇ ਅੰਦਰ, ਲੰਗਰ ਦੇ ਅੰਦਰ। ਆਖਰ ਲੜਕੇ ਨੇ ਬੋਲ ਮਾਰਿਆ ਕਿ ਜੇ ਤੂੰ ਚਿਰ ਲਾਉਣੀ ਹੈ ਤਾਂ ਮੈਂ ਇਸੇ ਤਰ੍ਹਾਂ ਹੀ ਚਲਿਆ ਜਾਊਂਗਾ। ਮੈਂ ਉਸੇ ਥਾਂ ਬੈਠਾ ਸੀਗਾ ਕਿਉਂਕਿ ਜਦ ਮੈਂ ਉਸਦੇ ਕੋਲੋਂ ਚਲਿਆ ਜਾਂਦਾ ਸੀ ਉਹ ਲੜਕਾ ਬਹੁਤ ਦੁੱਖ ਮਹਿਸੂਸ ਕਰਦਾ ਸੀਗਾ। ਜਦ ਮੈਂ ਬਹਿੰਦਾ ਸੀ ਉਸਨੂੰ ਆਰਾਮ ਆ ਜਾਂਦਾ ਸੀ। ਆਖਰ ਉਸ ਲੜਕੇ ਨੇ 1 ਚਮਚਾ ਚਾਹ ਦਾ ਪੀਤਾ, ਉੱਚੀ ਦਣੇ ਪਰਮ ਪਿਤਾ ਕਿਰਪਾਲ ਨੂੰ ਬੋਲ ਮਾਰ ਕੇ ਮੇਰੀ ਛਾਤੀ 'ਤੇ ਹੱਥ ਰੱਖਿਆ, ਉਹ ਸਰੀਰ ਛੱਡ ਗਿਆ। ਉਹ ਪਰਿਵਾਰ ਉਸ ਬੱਚੇ ਨੂੰ ਰੋਇਆ ਨਹੀਂ, ਦੁਨੀਆ ਨੇ ਕਾਫੀ ਕਿਹਾ ਕਿ ਇਹਨਾਂ ਦਾ ਜਵਾਨ ਬੱਚਾ ਮਰ ਗਿਆ, ਇਹ ਰੋਂਦੇ ਕਿਉਂ ਨਹੀਂ? ਹੁਣ ਤੁਸੀਂ ਸੋਚ ਕੇ ਦੇਖ ਲਓ, ਜਿਨ੍ਹਾਂ ਦੇ ਗੁਰੂ ਨੇ ਸਭ ਕੁਛ ਦੱਸ ਦਿੱਤਾ ਹੋਵੇ ਉਹ ਕੀ ਰੋਣ? ਅਸੀਂ 1 ਸਾਲ ਬਾਅਦ ਸਾਰੇ ਜਾਣੇ ਮਿਲ ਕੇ ਉਸ ਸ਼ਹਿਰ ਦੇ ਵਿੱਚ ਗਏ। ਉਹ ਸ਼ਹਿਰ ਵੀ ਸਾਥੋਂ ਨਜ਼ਦੀਕ ਹੀ ਪੈਂਦਾ ਸੀਗਾ। ਜਦ ਉਹਨਾਂ ਦੇ ਕੋਲ ਗਏ ਜਾ ਕੇ ਪੁੱਛਿਆ, ਉਹ ਵੀ ਪਰੇਸ਼ਾਨ ਕਿ ਇਹ ਕੀ ਗੱਲ ਹੈ, ਇਹ ਕਿਉਂ ਆਏ ਹੈ? ਅਸੀਂ ਉਹਨਾਂ ਨੂੰ ਦੱਸਿਆ ਤੁਹਾਡੇ ਘਰੇ ਲੜਕਾ ਹੋਇਆ, ਅਸੀਂ ਉਸ ਨੂੰ ਦੇਖਣ ਆਏ ਹਾਂ। ਉਹ ਉਦੋਂ ਵੀ ਪਰੇਸ਼ਾਨ ਕਿ ਇਹਨਾਂ ਨੂੰ ਕਿਸੇ ਨੇ ਦੱਸਿਆ ਕਿ ਲੜਕਾ ਹੋਇਆ ਹੈ? ਔਰ ਅਸੀਂ ਲੜਕੇ ਦਾ ਨਿਸ਼ਾਨ ਦੇਖਿਆ, ਉਹ ਸਹੀ ਸੀ। ਉਹ ਸਾਨੂੰ ਕਾਰਨ ਪੁੱਛਣ ਲੱਗੇ, ਅਸੀਂ ਉਹਨਾਂ ਨੂੰ ਕਿਹਾ, ਅਸੀਂ ਦੱਸਿਆ ਤੁਹਾਡਾ ਦਿਲ ਟੁੱਟ ਜਾਏਗਾ, ਉਹ ਕਹਿਣ ਲੱਗੇ ਨਹੀਂ, ਖੈਰ ਉਹਨਾਂ ਨੇ ਪ੍ਰੇਮ ਪਿਆਰ ਕੀਤਾ। ਅਸੀਂ ਪ੍ਰੇਮ ਦੇ ਵੱਸ ਉਹਨਾਂ ਨੂੰ ਕਿਹਾ ਕਿ ਇਹ ਲੜਕੇ ਦੀ ਉਮਰ 5 ਸਾਲ ਹੀ ਬਾਕੀ ਹੋਏਗੀ, ਇਹਨੂੰ ਪ੍ਰੇਮ ਪਿਆਰ ਨਾਲ ਤੁਸੀਂ ਪਾਲਿਓ। ਵਾਕਿਆ ਉਹ 5 ਸਾਲ ਬਾਅਦ ਫਿਰ ਝੋਲਾ ਛੱਡ ਗਿਆ। ਸੋ ਐਸੀ ਐਸੀਆਂ ਘਟਨਾ ਜਦ ਦੇਖਦੇ ਹਾਂ, ਇਸ ਤੋਂ ਇਨਕਾਰ ਨਹੀਂ ਕੀਤਾ ਜਾਂਦਾ ਗਾ, ਲੇਕਿਨ ਸੰਤ ਤਾਂ ਇਹ ਕਹਿੰਦੇ ਆ ਤੁਸੀਂ ਖੁਦ ਅੰਦਰ ਜਾ ਕੇ ਦੇਖੋ ਕਿ ਪੁਨਰਜਨਮ ਹੈ ਜਾਂ ਨਹੀਂ ਹੈ।
Este es un incidente que sucedió con alguna relación mía. Había un niño de 14 años, era un pariente mío y él tenía la viruela. Él estaba sufriendo muchísimo. Su madre, quien era una iniciada del maestro Kirpal, le había pedido al maestro Kirpal que derramara gracia sobre él. Entonces, una vez en su visión de meditación, ella recibió el darshan del maestro Kirpal, quien le dijo a ella que él tenía una enfermedad muy seria, muy severa, y que no había forma de salvarle y que él moriría pronto. Y como él tiene más aún para pagar, por eso en su próxima vida él vivirá solamente 5 años. El maestro le dijo a qué horas iba a venir a llevárselo. Él dijo que en cierto día, a la medianoche, vendría a llevárselo. Y antes de llevármelo, debe tomar té, y tú no te debes preocupar por él. Y el maestro inclusive le contó a ella el lugar donde él iba a recibir su próximo nacimiento. Él inclusive le contó la marca que el niño iba a tener en su pierna en el próximo nacimiento. Entonces, de acuerdo al tiempo que el maestro le había dicho a ella, el maestro vino y pidió un poco de té. Entonces, como ella sabía que el maestro no se llevaría el alma de su hijo sino hasta cuando hubiera tomado té, por eso, para demorar ello, ella se fue a cantar bayanes en la cocina. Cuando se demoraba, el niño dijo: si no me traes el té inmediatamente, yo me iré sin tomarlo. Entonces se le dio el té inmediatamente. Y después de tomar solamente una cucharada del té, él dijo el nombre del Supremo Padre Kirpal. Y poniendo su mano sobre mi pecho, él abandonó el cuerpo, porque yo estaba sentado con él, ya que cada vez que yo me alejaba de él, él sentía mucho sufrimiento. Por eso me había dicho que me sentara a su lado. Ahora, cuando él abandonó el cuerpo, la familia no se sintió apenada por su muerte, porque ellos habían sabido que el maestro había venido a llevar a su alma, y no había nada de qué preocuparse. Inclusive fueron criticados por las otras personas. Las personas decían: mírenlos a ellos, su niño pequeño ha abandonado el cuerpo y ellos ni siquiera están tristes. ¿Por qué tenían que estar tristes si ellos habían sabido del maestro a dónde iba el alma? Después de algunos años, fuimos al lugar donde el maestro le había dicho a ella, y a la familia donde había tomado nacimiento el niño. Esa familia estaba sorprendida de vernos, porque ellos no eran conocidos para nosotros. Y cuando nos preguntaron que por qué habíamos ido allá, nosotros les dijimos: hemos venido a ver al hijo de ustedes. Entonces ellos estaban más sorprendidos aún, porque no sabían cómo nosotros supimos acerca del niño de ellos. Entonces, cuando vimos al niño, vimos la marca que de la cual había hablado el maestro. Entonces esas personas, por curiosidad, querían ver qué era lo que nosotros estábamos viendo o qué era lo que estaba ocurriendo. Nosotros no queríamos decirles a ellos que el niño solo viviría 5 años. Y como no queríamos romperles el corazón y hacerles sentir mal, entonces le pedimos que no nos preguntaran. Pero cuando insistieron en saber, entonces les contamos toda la historia y le dijimos que solo viviría 5 años, que ellos deberían tomar un buen cuidado de él. Ese niño abandonó el cuerpo exactamente 5 años después de su nacimiento. Entonces, lo que quiero decir es que existe la reencarnación, porque cualquier acción que hayamos hecho en este mundo, nosotros tendremos que regresar y tendremos que recibir ya sea el castigo por nuestras malas acciones o el premio por las buenas acciones. No hay ninguna forma de escaparse de las consecuencias de nuestros karmas. Cuando las personas me dicen que no creen en la reencarnación, yo les digo: vayan internamente. Y cuando vayan internamente, ustedes averiguarán por su propia reencarnación.
संत छाप के एक जीव ने नरक में पड़कर सब नरकियों का उद्धार कराया। अब वह कथा कहूं विस्तारी, हृदय सुनियो ज्ञान विचारी। संत छाप जे जीव पहलागी, कोई जीव भूल गया अनरागी। कुसंगत से भूल समानी, जा की कहूं सुनो सहदानी। जो कदाच नरक में जावे, संत जाए के जहां छुड़ावे। दोहा।
ਹੁਣ ਆਪ ਕਹਿੰਦੇ ਹੈ ਕਿ ਹੁਣ ਮੈਂ ਤੈਨੂੰ ਹਿਰਦੇ ਉਹ ਇੱਕ ਕਹਾਣੀ ਦੱਸਦਾ ਹੈ। ਅਗਰ ਕਿਸੇ ਨੂੰ ਨਾਮ ਮਿਲਿਆ ਹੈ, ਸੰਤਾਂ ਦੀ ਮੋਹਰ ਛਾਪ ਲੱਗੀ ਹੋਈ ਹੈ, ਪਹਿਲੀ ਤਾਂ ਗੱਲ ਇਹ ਹੈ ਕਿ ਕਾਲ ਸੰਤਾਂ ਦੇ ਜੀਵ ਨੂੰ ਲੈਂਦਾ ਨਹੀਂ। ਅਗਰ ਉਹ ਕਿਸੇ ਭੁਲੇਖੇ ਦੇ ਨਾਲ ਉਸ ਨੂੰ ਅੰਗੀਕਾਰ ਕਰ ਲਏ ਤਾਂ ਸੰਤ ਨਰਕ ਦੇ ਵਿੱਚ ਜਾ ਕੇ ਆਪਣੇ ਜੀਵ ਨੂੰ ਛਡਾ ਕੇ ਲਿਆਉਂਦੇ ਹੈ। ਕਿਉਂਕਿ ਅਗਰ ਕਿਸੇ ਜੀਵ ਨੂੰ ਕੁਸੰਗਤ ਮਿਲ ਜਾਂਦੀ ਹੈ, ਉਹ ਗੁਰੂ ਦੇ ਖਿਲਾਫ ਵੀ ਹੋ ਜਾਵੇ, ਗੁਰੂ ਫਿਰ ਵੀ ਨਹੀਂ ਛੱਡਦਾ, ਕਿਉਂਕਿ ਉਹ ਪਰਉਪਕਾਰੀ ਹੁੰਦਾ, ਉਸਨੇ ਨਾਮ ਦਿੱਤਾ ਹੁੰਦਾ ਹੈ।
Si alguna alma es iniciada por un maestro perfecto, primero que todo el poder negativo no aceptará a esa alma, porque él no se atreve a venir cerca del alma que es iniciada por el maestro perfecto. Pero si por equivocación se envía esa alma al infierno, entonces para liberar a esa alma del infierno, el maestro irá al infierno, y no solamente sacará a su propia alma, sino que también sacará a todas aquellas almas que están sufriendo en ese momento en el infierno. Si el discípulo del maestro cae en mala compañía y abandona al maestro, inclusive entonces el maestro no lo abandonará.
Doha. Shaya Samin Pekarj Jai Le Jain Hoi Aise Santan Subhav Ko
ਹੁਣ ਆਪ ਕਹਿੰਦੇ ਜਿਸ ਤਰ੍ਹਾਂ ਕਿਸੇ ਦੀ ਅਸਾਮੀ ਕਰਜ਼ਾ ਲੈ ਕੇ ਦੂਰ ਦੁਰਾਡੇ ਚਲੀ ਜਾਂਦੀ ਹੈ, ਲੇਕਿਨ ਉਹ ਉੱਥੇ ਵੀ ਕਰਜ਼ਾ ਲੈਣ ਵਾਸਤੇ ਚਲਿਆ ਜਾਂਦਾ ਹੈ। ਸੰਤਾਂ ਦਾ ਸੁਭਾਅ ਬੜਾ ਦਇਆ ਭਰਿਆ ਹੁੰਦਾ ਹੈ, ਉਹ ਬੜੇ ਪਿਆਰ ਜੀਵ ਨਾਲ ਕਰਦੇ ਹੈ। ਆਪ ਕਹਿਣ ਲੱਗੇ ਇਸੇ ਤਰ੍ਹਾਂ ਉਹ ਜੀਵ ਨੂੰ ਨਰਕਾਂ 'ਚ ਵੀ ਨਹੀਂ ਛੱਡਦੇਗੇ, ਕਿਉਂਕਿ ਉਹਨਾਂ ਨੇ ਨਾਮ ਦਿੱਤਾ ਹੁੰਦਾ ਹੈ।
Ahora él dice que si alguien, después de pedir dinero prestado de un mercader, se aleja de él, ese mercader irá y lo encontrará, y él recuperará su cantidad de dinero. La naturaleza de los santos es como la del mercader. No importa cuán lejos va el alma iniciada por ellos, ellos siempre irán detrás de él y lo encontrarán, porque ellos han venido a este mundo con toda bondad y gracia. Y no importa lo que haga el discípulo, los santos por su bondad y su gracia van y los liberan a ellos.
Maharaj Savan Singh ek atma da zikr karde hunde sige, oh narkan chali gayi. Baba Jaimal Singh ne unna nu kiya ki phlani atma nark chali gayi hai, tu usnu liya. Aap gaye usnu keha ki simran yaad hai ake nahi, satguru da swaroop aunda hai ake nahi. ਮਹਾਰਾਜ ਕਹਿਣ ਲੱਗੇ ਕਿ ਮੇਰੀ ਆਵਾਜ਼ ਸੁਣਦੀ ਹੈ ਕਿ ਹਾਂ ਤੁਹਾਡੀ ਆਵਾਜ਼ ਤਾਂ ਸੁਣਦੀ ਹੈ। ਉਹ ਕਹਿੰਦੇ ਮੇਰੀ ਆਵਾਜ਼ ਪਕੜ ਕੇ ਤੁਰੀ ਆ। ਉਹ ਕਹਿਣ ਲੱਗੇ ਹੁਣ ਸਿਮਰਨ ਵੀ ਯਾਦ ਹੈ, ਸਰੂਪ ਵੀ ਆ ਰਿਹਾ, ਮੈਂ ਦੇਖ ਰਹੀ ਹਾਂ ਨਰਕਾਂ ਦੇ ਵਿੱਚ ਜੀਵਾਂ ਨਾਲ ਕੀ ਹੋ ਰਿਹਾ ਹੈ।
El maestro Savan Singh ji contaba la historia acerca de un alma que fue iniciada por Baba Jaimal Singh y por una equivocación se le envió al infierno. Baba Jaimal Singh le había dicho a Baba Savan Singh que fuera al infierno a sacar a esa alma. Entonces cuando Baba Savan Singh fue allá, él le preguntó al alma si recordaba el Simran. Ella dijo, no, no recuerdo el Simran. Entonces Baba Savan Singh le preguntó si ella recordaba la forma del maestro, a lo cual respondió que no recordaba la forma del maestro. Él le preguntó adicionalmente al alma si ella escuchaba la corriente de sonido, si escuchaba un sonido. Ella dijo que tampoco estaba escuchando la corriente de sonido. Entonces el maestro Savan Singh le preguntó que si escuchaba la voz de él, a lo cual respondió que sí escuchaba su voz. Entonces el maestro Savan Singh le dijo que siguiera su voz, y gradualmente a medida que seguía la voz del maestro Savan Singh, se acordó también del Simran y también se acordó de la forma del maestro y le fue audible la corriente de sonido. Entonces ella le dijo al maestro Savan Singh que ella estaba viendo cómo era la condición de las almas en el infierno.
ਅੱਜ ਤਾਂ ਮਹਾਨ ਕਿਰਪਾਲ ਦੀ ਦਇਆ ਹੈ, ਮੈਨੂੰ ਬਹੁਤ ਸਾਰੇ ਪੱਛਮ 'ਚੋਂ ਪੱਤਰ ਤਾਰਾਂ ਮਿਲਦੀਆਂ ਹਨ। ਹਾਲਾਂਕਿ ਉਹਨਾਂ ਦੇ ਮਾਤਾ ਪਿਤਾ ਨੂੰ ਸਸੰਗੀਆਂ ਨੂੰ ਨਾਮ ਨਹੀਂ ਮਿਲਿਆ ਹੁੰਦਾ, ਉਹ ਚੋਲਾ ਛੱਡ ਜਾਂਦੇ ਹੈ, ਉਹਨਾਂ ਦੀ ਕਿਰਪਾਲ ਸੰਭਾਲ ਕਰਦਾ ਹੈ। ਸਭ ਇਹ ਸਬੂਤ ਦਿੰਦੇ ਹੈ ਕਿ ਜੀ ਉਦੋਂ ਅਸੀਂ ਮੌਜੂਦਗੀ ਮਹਾਰਾਜ ਦੀ ਮਹਿਸੂਸ ਕੀਤੀ।
Hoy en día la gracia de Kripal está en abundancia. Yo recibo muchos cables y cartas de las personas en el occidente, en los cuales los amados me cuentan cómo el maestro vino a liberar a las almas de los padres cuando ellos murieron, inclusive cuando no eran iniciados.
मेहर छाप के काज सदावे, मोहर छाप के काज सदावे, नरक माए में जीव जुड़ावे, अंगूठा बोर नरक के माही, पह तत जिन में नरक सुखाए।
नरक च सिर्फ मोर छाप जीव ते लाई हुंदी है तां जांदे है, अपना अंगूठा नरक दे विच पा के नरक नूं ठंडा कर दिंदे है।
लोस माएस्त्रोस वान अल इन्फिएर्नो solamente para liberar a esas almas del infierno a quienes ellos les han dado la iniciación. Pero cuando ellos van al infierno, ellos ponen su pulgar en el fuego ardiente del infierno y así refrescan ese fuego.
ਕਾਨੂੰਨ ਹੈ, ਅਗਰ ਕੋਈ ਆਦਮੀ ਫਾਂਸੀ ਚੜਦਾ ਬਾਦਸ਼ਾਹ ਉੱਥੋਂ ਦੀ ਲੰਘੇ, ਉਹਦੀ ਫਾਂਸੀ ਮਾਫ ਹੋ ਜਾਂਦੀ ਹੈ। ਅਗਰ ਜੇਲ੍ਹ ਖਾਨੇ ਦੇ ਵਿੱਚ ਬਾਦਸ਼ਾਹ ਜਾਏ ਤੇ ਸਾਰੇ ਕੈਦੀ ਰਿਹਾ ਹੋ ਜਾਂਦੇ ਹੈ। ਇਸੇ ਤਰ੍ਹਾਂ ਸੰਤ ਅਗਰ ਨਰਕੇ ਜਾਂਦੇ ਹੈ ਤਾਂ ਉਸ ਦੇ ਨਰਕਾਂ ਨੂੰ ਠੰਡੇ ਕਰ ਦਿੰਦੇ ਹੈ। ਡਰਦਾ ਹੋਇਆ ਕਾਲ ਸੰਤਾਂ ਦੇ ਜੀਵ ਨੂੰ ਅੰਗੀਕਾਰ ਨਹੀਂ ਕਰਦਾ ਗਾ।
Es una ley, si alguien está siendo colgado y si el rey pasa por allí, por su gracia él puede perdonar a esa persona. De la misma manera, si el rey visita una prisión, por su bondad él puede liberar a todos los prisioneros. De la misma manera, cuando los santos van al infierno, el poder negativo tiene que liberar a todas aquellas almas que están sufriendo en el infierno, porque cuando los santos van al infierno, ellos refrescan los fuegos ardientes del infierno. Por eso el poder negativo jamás acepta a ningún alma iniciada por el maestro perfecto.
अंगूठा बोर नरक के माही, वह तत छिन में नरक सुखाए, जोनी छूट नरक से आवे, फिर नर देही जोन जुड़ावे, एक जीव कारण उपकारी, सब छूटे पै जीव सुखारी, अब नानक की साख सुनाऊं, सोदर पौड़ी में समझाऊं।
हुण आप कहंदे है कि देखो कायदा ते हुंदा है कि नरकां तो इस नूं पहला दरख्त बनाउंदे है, फिर कीड़ा बनाउंदे है, फिर इहनूं पंछी बनाउंदे है, फिर इहनूं किते इंसान दी वारी आउंदी है। लेकिन संत नरकां चों कढ के एकदम इंसान दा जामा दिंदे है। ਇਹ ਉਹਨਾਂ ਦਾ ਬਹੁਤ ਵੱਡਾ ਪਰਉਪਕਾਰ ਹੁੰਦਾ ਹੈ। ਇਦੋਂ ਵੱਧ ਉਪਕਾਰ ਕੌਣ ਕਰ ਸਕਦਾ ਹੈ?
Ahora él dice que la regla es que después de sufrir, le padecer los sufrimientos del infierno, primero al alma se le da el cuerpo de los árboles, luego se le da el cuerpo de los insectos, luego el de las aves y luego el del hombre. Pero los maestros son tan benévolos que ellos le dan el cuerpo humano al alma después de haberla liberado del infierno.
गुरु नानक ने नरक खाली कीते, राजे जनक ने नरक खाली कीते।
El Guru Nanak Sahib evacuó el infierno. El rey Janak también lo hizo.
जनक जद जा रहा सी अपने धाम नूं, रस्ते दे विच जीवां दी चीखो पकार सुनी, ਉਹ ਪੁੱਛਣ ਲੱਗਿਆ ਵੀ ਇੱਥੇ ਮੇਰੀ ਪਾਲਕੀ ਨੂੰ ਰੱਖੋ, ਇਹ ਕੀ ਹੈ? ਉਹ ਕਹਿਣ ਲੱਗੇ ਜੀ, ਜਿਨ੍ਹਾਂ ਜੀਵਾਂ ਨੇ ਬਹੁਤ ਭੈਟੇ ਖੋਟੇ ਕਰਮ ਕੀਤੇ ਉਹ ਨਰਕਾਂ 'ਚ ਸੜ ਰਹੇ ਆ, ਸਜ਼ਾ ਪਾ ਕੇ ਚੀਖੋ ਪਕਾਰ ਕਰ ਰਹੇ ਆ। ਉਹ ਕਹਿਣ ਲੱਗਿਆ ਮੈਨੂੰ ਇੱਥੇ ਰਹਿਣ ਦਿਓ। ਉਹ ਕਹਿਣ ਲੱਗੇ ਜੀ ਤੁਸੀਂ ਤਾਂ ਇੱਥੇ ਰਹਿ ਨਹੀਂ ਸਕਦੇ ਗੇ। ਉਹ ਕਹਿਣ ਲੱਗਿਆ ਫਿਰ ਇਹਨਾਂ ਨੂੰ ਆਜ਼ਾਦ ਕਰੋ। ਜਮ ਜਿਹੜੇ ਸੀ ਧਰਮਰਾਜ ਦੇ ਕੋਲੇ ਗਏ, ਉਹ ਕਹਿੰਦੇ ਜੀ ਰਾਜਾ ਜਨਕ ਉੱਥੋਂ ਜਾਂਦਾ ਨਹੀਂ ਗਾ। ਉਹ ਕਹਿਣ ਲੱਗੇ ਇਹਨਾਂ ਨੂੰ ਆਜ਼ਾਦ ਕਰੋ। ਧਰਮਰਾਜ ਆਇਆ, ਕਹਿਣ ਲੱਗਿਆ ਜੀ ਇਹਨਾਂ ਦੀ ਬੰਦ ਖੁਲਾਸੀ ਤਾਂ ਹੋ ਸਕਦੀ ਹੈ ਜੇ ਕੁਛ ਦਿਓਗੇ। ਰਾਜੇ ਜਨਕ ਨੇ ਉੱਥੇ ਇੱਕ ਘੜੀ ਦਾ ਆਪਦਾ ਸਿਮਰਨ ਦਿੱਤਾ, ਸਭ ਦੀ ਬੰਦ ਖੁਲਾਸੀ ਕੀਤੀ। ਇਹ ਦਾ ਨਾਂ ਪਰਉਪਕਾਰ ਹੈ।
Cuando el rey Janak regresaba a su hogar, en el camino él escuchó las súplicas de las almas que procedían del infierno. Entonces él le preguntó a la gente que de qué se trataban estas súplicas, quién eran las personas que estaban llorando. Entonces se le dijo que era el infierno y las personas que habían hecho las malas acciones durante su vida ahora estaban en el infierno. El rey Janak les dijo que él se quería quedar allí. Entonces la gente le dijo que él no se podía quedar ahí. Pero en todo caso, cuando él fue allá, vinieron los ángeles de la muerte y ellos querían que él se fuera. Pero cuando él no se fue, entonces vino el rey del juicio, él mismo vino. y le pidió que se fuera de vuelta a su hogar. El rey Janak le dijo que liberara a todas las almas sufrientes del infierno, a lo cual respondió el rey de justicia que estas almas podrán ser liberadas únicamente si tú das el fruto del Simran de un momento que hayas hecho tú. Entonces el rey Janak dio el fruto de un Simran de un momento que él había hecho y de esa manera todas las almas fueron liberadas. Esto se llama simpatía.
Raja Janak Yogishwar si, Gyani si, Sant ni si, Oda Vivek da Simran si, Lekin Santa ne Vivek nu ni liya, Santa da Sar Shabad hai.
El rey Janak no era un santo perfecto, sino que era un Yogishwar. Él era Gyani y él había hecho el Simran de la discriminación. Pero el Simran que los santos perfectos hacen no es el de la discriminación. Ellos hacen el Simran del Sar Shahab Shab, que es el creador de toda la creación.
Anahad Shabd Barmada hai, Par Brahmton, Sar Shabd Shuru Hunda hai, aur Sachkhand de Vich Makamal Hunda hai.
El Shabd ilimitado es del Brahm, y el Sar Shabd empieza más allá de Brahm, y continúa hasta Satlok.
Sant ki anukhi daya. Doha tan tan raja janak hai, jin sumaran kiya bavek, ek kadi ke sumarne, papi tare anek, aisa sumaran jaan ke, santana pakadi jek, nanak sumaran sar hai, bisre kadi na ek, chaupai. नानक जाए अंगूठा बोरा नरक जीव के बंधन तोड़ा ऐसी साख समझ कोई बूझे तिमर जाए आंखी से सूझे
हुण आप कहंदे है के तू दृष्टि नू जोत दे विच ला दे प्रकाश दे विच ला दे तेरा जेड़ा अखां दा अंधेरा अज्ञानता दा ए चलिया जाएगा आप कहन लगे कि तू अखां ना खुद देख लेगा कि की संत परोपकार कर रहे है
Ahora él dice mantén tus ojos en la luz concéntrate en la radiancia para que tu mente y tu remembranza siempre esté por el maestro y al ir internamente tú podrás saber cuánta simpatía y cuánto hacen los maestros internamente por las personas
ऐसी साख समझ कोई बूझे तिमर जाए आँखी से सूझे साखी देन का कारण नहीं अंधे जीव परम के माहे
आप कहंदे हृदय दिल ता नहीं करदागा साडा कोई ਕਹਾਣੀਆਂ ਸੁਣਾਉਣ ਨੂੰ ਲੇਕਿਨ ਇਹ ਜੀਵ ਅੰਧੇ ਹੈ ਭਰਮ ਵਿੱਚ ਹੈ ਫਿਰ ਵੀ ਸੰਤਾਂ ਨੂੰ ਵਾਰ ਵਾਰ ਹਰ ਤਰੀਕੇ ਨਾਲ ਸਮਝਾਉਣਾ ਪੈਂਦਾ ਹੈ
Ahora Tulsi Sahib dice oh Hirde no quiero contarte todas estas historias y todas estas cosas pero cuando los santos ven que las almas están ciegas por eso cada vez vienen a este mundo utilizando diferentes historias y diferentes formas y ellos nos hacen comprender todas estas cosas
साखी देन का कारण नहीं अंधे जीव परम के माहीं जो बड़ पाग दया वे कराई तो कदाच बंधन निरवरे जुग जुग पूले जीव अनेका
आप कहंदे हर युग दे विच जी भुलदे आए आ और संत हमेशा ही समझाउंदे आए आ दया करके
Ahora él dice que en todas las edades las almas han olvidado y cada vez los santos les han explicado la realidad a ellas
गुरु नानक साहिब भी कहंदे है के सिख भुलदे है ਭੁੱਲੇ ਸਿੱਖ ਗੁਰੂ ਸਮਝਾਏ ਉਜੜ ਜਾਂਦੇ ਮਾਰਗ ਪਾਏ।
El Guru Nanak Sahib también dice, los santos hacen que los discípulos entiendan. Los discípulos que fueron guiados mal por otras fuentes son puestos en el sendero otra vez por el maestro.
Yug yug phule jeev aneka daya pav sat gur sethe ka sant daya ki reet niyari बार बार चरणन परवारे।
तुलसी साहब हिरदे नूं कहण लगे, मैं बलिहार जाना, निमस्कार करदा ऐसे संतां दे, उहनां दी दया दी रीत ही न्यारी हुंदी है। उह पापियां तों पापियां नूं गल लाउण लगे, बख्शण लगे, सोचदे तक वी नहीं।
Ahora Tulsi Sahib le dice que yo me sacrifico a mí mismo por aquellos santos. Yo le hago un saludo especial a esos santos quienes no dudan en ni un momento en derramar esa gracia sobre las almas. Ellos no dudan en derramar su gracia sobre los pecadores. Las formas de derramar su gracia es única.
Sant daya ki reet niyari bar bar charanan parvari jo kachu karein karein soi santa ਸੰਤ ਬਿਨਾਂ ਪਾਵੇ ਪੰਥਾ।
ਹੁਣ ਕਹਿਣ ਲੱਗੇ, ਦੇਖ ਹਿਰਦੇ, ਪਰਮਾਤਮਾ ਦੇ ਘਰ ਅੰਦਰ ਜੋ ਕੁਛ ਵੀ ਕਰਦੇ ਆ ਸੰਤ ਹੀ ਕਰਦੇ ਆ। ਪਰਮਾਤਮਾ ਨੇ ਸੰਤਾਂ ਨੂੰ ਬੜੀ ਮੁਖਤਿਆਰੀ ਦਿੱਤੀ ਹੈ, ਜਿਹਨੂੰ ਚਾਹੁਣ ਉਹ ਲੈ ਜਾਣ, ਜਿਹਨੂੰ ਚਾਹੁਣ ਛੱਡ ਜਾਣ।
Ahora Tulsi Sahib dice, oh Hirde, en el hogar del Señor cualquier cosa que es hecha por los maestros. En el hogar del Señor, el Señor ha dado mucha responsabilidad a los santos o maestros. Y a quienes ellos deseen, ellos los pueden llevar de regreso a Dios.
Sant Parmatma de shareek nahi hunde, ohde pyare bacche hunde hai. Parmatma nu apne pyar vich bann lende hai oh, jo chahun ohi kara sakde hai.
Los santos no son iguales a Dios. Ellos son los queridos hijos de Dios. Y ellos controlan a Dios con todo su amor. Y amorosamente cualquier cosa que ellos deseen que Dios haga, ellos le hacen hacerlo.
ਜੋ ਕਛੁ ਕਰੇ ਕਰੇ ਸੋਈ ਸੰਤਾ ਸੰਤ ਬਿਨਾ ਨੈ ਪਾਵੇ ਪੰਥਾ ਸਤਿਗੁਰੂ ਜੋ ਏਰਾ ਬਤਾਵੇ ਭੂਲੇ ਕੋ ਮਾਰਗ ਦਰਸਾਵੇ।
ਦੋਹਾ
ਸਤਿਗੁਰੂ ਸੰਤ ਦਿਆਲ ਸੇ ਕਰ ਮਰੇਖ ਮਿਟ ਜਾਏ ਮਨ ਤਨ ਸੁਰਤ ਸਾਂਚ ਸੇ ਜਿਉ ਕਾ ਤਿਉਂ ਰਹਿ ਜਾਏ।
ਤੁਲਸੀ ਸਾਹਿਬ ਕਹਿਣ ਲੱਗੇ ਕਿ ਕਰਮਾਂ ਦੀ ਰੇਖ ਨੂੰ ਸੰਤ ਮਿਟਾ ਦਿੰਦੇ ਹੈ, ਉਹ ਦਿਆਲੂ ਹੁੰਦੇ ਹੈ।
Ahora Tulsi Sahib dice que los santos borran los karmas porque ellos son benévolos.
ਜਿਸ ਤਰ੍ਹਾਂ ਅਸੀਂ ਲੋਕ ਸਮਝਦੇ ਹਾਂ ਉਸ ਤਰ੍ਹਾਂ ਨਹੀਂ, ਸੰਤ ਪ੍ਰਾਲਭਤ ਨੂੰ ਨਹੀਂ ਛੇੜਦੇਗੇ। ਉਹ ਪ੍ਰੇਮੀ ਨੂੰ ਕਹਿੰਦੇ, ਦੇਖ ਬਈ ਇਹ ਤੇਰੇ ਪਿਛਲੇ ਕਰਮਾਂ ਦਾ ਰਿਜ਼ਲਟ ਹੈ, ਇਹਨੂੰ ਭੋਗ ਲਾ। ਉਹਦੇ ਵਿੱਚ ਵੀ ਮਦਦ ਕਰਦੇ ਹੈ। ਫਿਰ ਕਿਰੇ ਮਾਂ ਨੂੰ ਕਹਿੰਦੇ, ਜਿਹੜੇ ਕਰਦਾ ਇਹਨਾਂ ਦੀ ਆਸ ਨਾ ਰੱਖ, ਜੋ ਸਿੰਚਿਤ ਖਜ਼ਾਨਾ ਬ੍ਰਹਮ ਦੇ ਵਿੱਚ ਹੈ ਉਹ ਸਾਨੂੰ ਅਭਿਆਸ ਕਰਕੇ ਉਦੋਂ ਉੱਪਰ ਲੈ ਜਾਂਦੇ ਹੈ। ਇਸ ਵਾਸਤੇ ਜੈਸੀ ਆਤਮਾ ਪਹਿਲੇ ਪਿਓਰ ਸੀ, ਐਸੀ ਪਿਓਰ ਬਣਾ ਕੇ ਉਹ ਆਪਣੇ ਦਰਬਾਰ ਲੈ ਜਾਂਦੇ ਹੈ।
No es como lo que nosotros entendemos. Los santos no tocan nuestros karmas pralab. Ellos nos aconsejan amorosamente que debemos pagar nuestros karmas pralab con alegría. Y para los karmas kriyaman, ellos nos dicen que debemos tener mucho cuidado en hacerlo. Y con sus meditaciones y de llevarnos y de elevarnos a nosotros, ellos se encargan de nuestros karmas sanchit. Cuando obedecemos sus enseñanzas y sus mandamientos, ellos hacen que nuestra alma sea tan pura como lo era en el mismo comienzo.
Amén.